सही तेरा फरमान किने ना दे दिया सही
Oh, ਵੱਡਾ ਤੇਰਾ ਦਰਬਾਰ ਸੱਚਾ ਤੁਲੈ ਤਖਤ ਸਿਰੀ ਸ਼ਾਹ
ਬੈਠੀਆਂ
ਸਭਨਾ ਦਾ ਬਿਸ਼ਾ
ਸ੍ਰੀ ਸ਼ਾਹ
Oh,
Thank you. ਕਾਬਲੇ ਅਦਬੋ ਏਜਾਜ਼ ਗੁਰੂ ਦਾ ਆਪਣਾ ਹੀ ਪਰਮ ਪਵਿੱਤਰ ਆਪਾ ਸਾਧ ਸੰਗਤ ਗੁਰੂ ਖਾਲਸਾ ਮਾਈ ਭਾਈ ਜੀਓ ਪਿਆਰ ਸਹਿਤ ਉਤਸ਼ਾਹ ਸਹਿਤ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਵੇਰਾ ਫਿਰ ਸਾਵਧਾਨ ਹੋ ਅਤੇ ਕਿਰਪਾ ਕਰੋ ਉਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਹਜ਼ੂਰ ਜੀ ਦੇ ਅਮੁੱਲ ਸ਼ਬਦ ਭੰਡਾਰ ਵਿੱਚੋਂ 964 ਸਫ਼ੇ 'ਤੇ ਪੌੜੀ ਵਾਰ ਰਾਮਕਲੀ ਮਹਿਲਾ ਪੰਜਵਾਂ ਦਾ ਸੀ ਜਿਸ ਦੀ ਪਹਿਲੀ ਤੁਕ ਹੈ ਵੱਡਾ ਤੇਰਾ ਦਰਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵੱਡਾ ਤੇਰਾ ਦਰਬਾਰ ਸੱਚਾ ਤੁਝ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ ਛਤ ਮੀਨਸ ਛਤਰ ਦੁਨੀਆਂ ਦੇ ਛਤਰ ਅੱਜ ਹੈ ਕੱਲ੍ਹ ਨੇ ਦੁਨੀਆਂ ਦੇ ਛਤਰਧਾਰੀਆਂ ਨੂੰ ਸਿਰ ਉੱਤੇ ਛਤਰ ਝੁਲਦਾ ਰੱਖਣ ਦੇ ਬੜੇ ਬੜੇ ਫਿਕਰ ਤਫੱਕਰਾਤ ਚਿੰਤਾਵਾਂ ਪਰੇਸ਼ਾਨੀਆਂ ਅਤੇ ਮਾਯੂਸੀਆਂ ਉਹਨਾਂ ਦੀ ਹਿਫਾਜ਼ਤ ਲਈ ਪੁਲਿਸ ਮਿਲਟਰੀ ਤੋਪਾਂ ਗੈਸਾਂ ਬੰਬ ਅਨੇਕਾਂ ਕਿਸਮ ਦੇ ਹੋਰ ਸਾਧਨ ਸਤਿਗੁਰੂ ਜੀ ਇਸੇ ਲਈ ਆਪਣੀ ਪਵਿੱਤਰ ਕਲਾਮ ਅੰਦਰ ਫਰਮਾਉਂਦੇ ਨੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਪਰ ਹੇ ਪਰਮੇਸ਼ਰ ਤੇਰਾ ਤਖਤ ਕਦੀ ਡੋਲਣ ਵਾਲਾ ਨਹੀਂ ਤੇਰਾ ਛਤਰ ਕਦੀ ਹਿੱਲਣ ਵਾਲਾ ਨਹੀਂ ਇਸ ਲਈ ਤੂੰ ਬੇਪਰਵਾਹ ਹੈ ਤੇਰਾ ਦਰਬਾਰ ਅਟਲ ਹੈ ਗੁਰੂ ਸਾਹਿਬ ਜੀ ਕਹਿੰਦੇ ਨੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਨਿਚਲ ਚੌਰ ਛਤ ਜੋ ਪੁਰਸ਼ ਪਰਮੇਸ਼ਰ ਦੀ ਇਸ ਖੂਬੀ ਨੂੰ ਚਿਤਮਦਾ ਹੈ ਅਰਾਧਦਾ ਹੈ ਸਿਮਰਦਾ ਹੈ ਪੁਨਾ ਪੁਨਾ ਅਭਿਆਸ ਕਰਦਾ ਹੈ ਉਹ ਵੀ ਪਰਮੇਸ਼ਰ ਵਾਂਗ ਹੀ ਤਕਵੀਅਤ ਵਾਲਾ ਬਣ ਜਾਂਦਾ ਹੈ ਕੁਵਤ ਅਤੇ ਕੂਤ ਵਾਲਾ ਬਣ ਜਾਂਦਾ ਹੈ ਅਡੋਲ ਹੋ ਜਾਂਦਾ ਹੈ ਅਤੋਲ ਹੋ ਜਾਂਦਾ ਹੈ ਤੋ ਸਤਸੰਗ ਜੀ ਅੱਜ ਇਤਿਹਾਸ ਦਾ ਪੰਨਾ ਹੀ ਦੁਹਰਾਉਣਾ ਸ਼ੁਰੂ ਕਰ ਦਿੰਦੇ ਹਾਂ ਪਰ ਇਸ ਤੋਂ ਪਹਿਲੇ ਕਿ ਦਾਸ ਇਤਿਹਾਸ ਨਾਲ ਆਪ ਸਾਰਿਆਂ ਨਾਲ ਰਲ ਕੇ ਵਿਚਾਰ ਕੀਤੀ ਜਾਏ ਦੁਹਰਾਇਆ ਜਾਏ ਜਾਂ ਦੁਹਰਾਵੇ ਗੁਰੂ ਮਹਾਰਾਜ ਜੀ ਦੇ ਇਹਨਾਂ ਤੁਕਾਂ ਅਤੇ ਫਰਮਾਨਾਂ ਨੂੰ ਅਸੀਂ ਸਾਰੇ ਹੀ ਹਿਰਦੇ ਅੰਦਰ ਵਸਾਈਏ ਦਿਨ ਭਰ ਤੁਰਨ ਫਿਰਨ ਬਣਿਆ ਹੈ ਲੇਕਿਨ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਪਾਪ ਜਿਹੜੀਆਂ ਡੁਲਾਂਘਾਂ ਲਾਂਘਾਂ ਇਨਸਾਨ ਗੁਰੂ ਦੀ ਬਾਰਗਾਹ ਵੱਲ ਨੂੰ ਸਤਸੰਗ ਵੱਲ ਨੂੰ ਚੱਲ ਕੇ ਆਉਂਦਾ ਹੈ ਉਹਨਾਂ ਦੀ ਕੀਮਤ ਕੋਈ ਨਹੀਂ ਹੋ ਸਕਦੀ ਉਹ ਅਮੁੱਲ ਹਨ ਪਾਪ ਸੁਹਾਵੇ ਜੋ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਦੁਨਿਆਵੀ ਅਗਰਾਜ਼ੋ ਮਕਾਸਦ ਲਈ ਲੋੜਾਂ ਲਈ ਮਨੁੱਖ ਨੇ ਦਿਨ ਵਿੱਚ ਕਈਆਂ ਨੂੰ ਸਲੂਟ ਕੀਤਾ ਆਦਾਬ ਅਰਜ਼ ਕੀਤੀ ਨਮਸਕਾਰਾਂ ਕੀਤੀਆਂ ਪਰ ਮਹਾਰਾਜ ਕਹਿੰਦੇ ਨੇ ਤੂੰ ਇੱਕ ਵਾਰੀ ਵੀ ਆ ਕੇ ਪਰਮੇਸ਼ੁਰ ਦੇ ਨਾਂ ਉੱਤੇ ਉਸਦੀ ਬਾਰਗਾਹ ਵਿੱਚ ਨਮਸਕਾਰ ਕਰਦੇ ਪ੍ਰਵਾਨ ਹੋ ਜਾਏਗੀ। ਭਾਵ ਸੁਹਾਵੇ ਜੋ ਤੋ ਧਿਰ ਜੁਲਦੇ ਅਤੇ ਸੀਸ ਸੁਹਾਵਾ ਚਰਨੀ ਮੁੱਖ ਸੁਹਾਵਾ ਜੋ ਤੋ ਜਸ ਗਾਵੈ ਜੀਏ ਪਿਆ ਤੋ ਸਰਨੀ। ਗੁਰੂ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਸਾਨੂੰ ਇਹ ਮੌਕਾ ਮਿਲਿਆ ਹੈ ਕਿ ਅਸੀਂ ਆਪਣੇ ਪਾਪ ਵੀ ਸੁਹਾਵੇ ਕਰ ਸਕੀਏ, ਸੰਗਤ ਵਿੱਚ ਆਏ ਹੋ ਸੀਸ ਵੀ ਸੁਹਾਵਾ ਕਰ ਸਕੀਏ, ਮਹਾਰਾਜ ਨੂੰ ਝੁਕਾ ਕੇ ਸੰਗਤ ਵਿੱਚ ਆਏ ਹੋ, ਇਹ ਐਸਾ ਕੀਤਾ ਹੈ। ਮੁੱਖ ਸੁਹਾਵਾ ਗੁਰੂ ਦਾ ਨਾਂ ਲੈ ਕੇ ਹੋਵੇਗਾ ਅਤੇ ਜੀਆ ਉਹਦੇ ਸਿਮਰਨ ਨਾਲ ਹੋਵੇਗਾ, ਅੰਦਰੋਂ ਉਸਦੇ ਅਨੁਸਾਰੀ ਹੋਇਆ। ਤੋ ਸਤਸੰਗ ਜੀ, ਐਸਾ ਮੌਕਾ ਗੁਰੂ ਨੇ ਫਿਰ ਸਾਨੂੰ ਜ਼ਿੰਦਗੀ ਵਿੱਚ ਬਖਸ਼ਿਆ ਹੈ, ਗੁਰੂ ਦਾ ਕੋਟਾਨ ਕੋਟ ਧੰਨਵਾਦ ਹੈ। ਸੰਗਤ ਵਿੱਚ ਆ ਕੇ ਅਸਾਂ ਇਹ ਗੁਰੂਆਂ ਦੇ ਦੱਸੇ ਉਪਦੇਸ਼ ਅਨੁਸਾਰ ਸੁਰਤ ਨੂੰ ਇੱਥੇ ਮਰਕੂਜ਼ ਕਰਨਾ ਹੈ, ਕੇਂਦਰਿਤ ਕਰਨਾ ਹੈ, ਸੈਂਟਰਲਾਈਜ਼ ਕਰਨਾ ਹੈ, ਇਸ ਮਰਕਜ਼ ਉੱਤੇ ਇਹਨੂੰ ਟਿਕਾਉਣਾ ਹੈ ਕਿ ਪਰਮੇਸ਼ਰ ਜੋ ਤੂੰ ਕਰਦਾ ਹੈ, ਭਾਵੇਂ ਅਸੀਂ ਉਸ ਨੂੰ ਚਾਹੁੰਦੇ ਨਹੀਂ ਕਿ ਐਸਾ ਹੋਵੇ, ਪਰ ਫਿਰ ਸਾਡੀ ਬੁੱਧੀ ਕਹਿੰਦੀ ਹੈ ਕਿ ਉਹੀਓ ਠੀਕ ਹੈ ਜੋ ਤੂੰ ਕਰਦਾ ਹੈ, ਅਤੇ ਜੋ ਤੂੰ ਕਰਨਾ ਹੈ ਉਹ ਕਰਦਾ ਹੀ ਹੈ। ਹੇ ਮਾਲਕ, ਤੂੰ ਸਮਰੱਥ ਹੈ ਅਤੇ ਤੇਰੇ ਨਾਲ ਦਾ ਸਾਡਾ ਬਿਹਤਰੀ ਅਤੇ ਭਲਾ ਬਹਬੂਦੀ ਹੋਰ ਕੋਈ ਨਹੀਂ ਸੋਚ ਸਕਦਾ, ਅਤੇ ਤੂੰ ਉਹੀਓ ਕਰਦਾ ਹੈ ਜੋ ਤੂੰ ਕਰਨਾ ਹੈ ਜਾਂ ਜੋ ਹੋਣਾ ਹੀ ਹੈ। ਕਹੋ ਨਾਨਕ, ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਸਾਡੀ ਪਰਮੇਸ਼ੁਰ ਨਾਲ ਅਣਬਣ ਕਦੋਂ ਹੁੰਦੀ ਹੈ, ਜੀਵ ਉਸ ਨਾਲ ਸ਼ਿਕਵੇ ਕਦੋਂ ਕਰਦਾ, ਸ਼ਿਕਾਇਤਾਂ ਕਦੋਂ ਕਰਦਾ ਹੈ, ਮੁਨਕਰ ਕਿਵੇਂ ਹੁੰਦਾ ਹੈ ਉਸ ਤੋਂ, ਕਿ ਜੋ ਅਸੀਂ ਚਾਹੁੰਦੇ ਹਾਂ ਕਈ ਵਾਰੀ ਐਸਾ ਹੁੰਦਾ ਨਹੀਂ। ਬਸ ਇਹੀ ਬਾਤ ਹੈ, ਅਸੀਂ ਕੁਛ ਚਾਹੁੰਦੇ ਹਾਂ, ਹੁੰਦਾ ਕੁਛ ਹੈ। ਦਾਸ ਨੇ ਇੱਕ ਦਿਨ ਅੱਗੇ ਵੀ ਬੇਨਤੀ ਕੀਤੀ ਸੀ, ਨਾਦਾਨੀ ਵਿੱਚ ਆ ਕੇ ਆਲਮੇ ਤਫੂਲੀਅਤ ਵਿੱਚ ਆਇਆ ਹੋਇਆ ਬੱਚਾ ਆਪਣੇ ਬਚਪਨ ਦੇ ਅੰਦਾਜ਼ ਵਿੱਚ ਮਾਂ ਕੋਲੋਂ ਕੋਲੇ ਪਿਆ ਮੰਗਦਾ ਹੈ, ਕਿਉਂਕਿ ਉਹਨਾਂ ਦੀ ਖਿੱਚ ਹੈ, ਉਹਨਾਂ ਵਿੱਚ ਲਾਲੀ ਹੈ, ਅਤੇ ਇਹ ਲਾਲ ਰੰਗ ਇਹਨੂੰ ਧੂਹ ਪਾਉਂਦੇ ਨੇ। ਇਹ ਚਾਹੁੰਦਾ ਹੈ ਕਿ ਮੈਂ ਕੋਲੇ ਪਕੜ ਲਵਾਂ। ਅੰਗੀਠੀ ਦੇ ਕੋਲ ਤੁਰ ਤੁਰ ਕੇ ਆਉਂਦਾ ਹੈ, ਪੱਠ ਦੇ ਕੋਲ ਆਉਂਦਾ ਹੈ, ਰਿੜ ਰਿੜ ਕੇ ਘਸੀਟ ਕੇ ਆਪਣਾ ਆਪ। ਮਾਂ ਉਸਨੂੰ ਬਾਂਹ ਤੋਂ ਪਕੜ ਕੇ ਦੂਰ ਕਰ ਦਿੰਦੀ ਹੈ। ਇਹ ਅੱਗ ਹੈ, ਇਹ ਤਨੂਰ ਹੈ, ਇਹ ਪੱਠ ਹੈ, ਪੁੱਤਰਾ ਇਹ ਅੰਗੀਠੀ ਹੈ, ਨਾਲੇ ਬੋਸਾ ਦਿੱਤਾ ਪੇਸ਼ਾਨੀ 'ਤੇ, ਨਾਲੇ ਗਲਵੱਕੜੀ ਕੀਤੀ ਮਾਦਰੀ ਮਿਹਰ ਕਿ ਉਹਨੂੰ ਪਰੇ ਕਰ ਦਿੱਤਾ, ਮਤਾ ਹੱਥ ਲਾ ਦੇਵੇ, ਰੇਸ਼ਮੀ ਹੱਥ ਝੁਲਸਿਆ ਜਾਵੇ। ਇਸ ਨੂੰ ਤਾਂ ਮੈਂ ਚੁੰਮ ਚੁੰਮ ਕੇ ਠੰਡਿਆਉਂਦੀ ਹਾਂ ਆਪਣੀ ਅੰਦਰਲੀ ਤਪਸ਼ ਨੂੰ, ਮਮਤਾ ਨੂੰ। ਖਿਲਾਉਣਾ ਦੇ ਦਿੱਤਾ, ਬਿੰਦ ਝੱਟ ਲਈ ਖਿਲਾਉਣੇ ਨਾਲ ਪਰਚਿਆ, ਫਿਰ ਕੋਲਿਆਂ ਦੀ ਚਮਕ ਨੇ ਇਸ ਨੂੰ ਖਿੱਚਿਆ, ਫਿਰ ਇੱਧਰ ਆਇਆ, ਇਹਨੇ ਫਿਰ ਬਰਾਇਆ, ਫਿਰ ਪਿੱਛੇ ਕੀਤਾ। ਹੁਣ ਤਾਂ ਉਹ ਪਿੱਛੇ ਕਰਦੀ, ਉਹ ਅੱਗੇ ਆਉਂਦਾ ਅਤੇ ਕੰਮ ਵਿੱਚ ਵੀ ਵਿਘਨ ਪਾਉਂਦਾ। ਨਾ ਹਟਦਾ ਵੇਖ, ਜ਼ਿੱਦਾਂ 'ਤੇ ਤੁਲਿਆ ਵੇਖ। ਗ੍ਰੰਥਾਂ 'ਚ ਲਿਖਿਆ ਏ, ਰਾਜ ਗਾਉ, ਤਿਰਿਆ ਗਾਉ, ਬਾਲ ਗਾਉ, ਸਾਧ ਗਾਉ, ਯਾਨੀ ਇਹ ਚਾਰ ਕੁ ਹੱਠ ਬੜੇ ਮਸ਼ਹੂਰ ਨੇ, ਚਾਰ ਕੁ ਜ਼ਿੱਦਾਂ ਬੜੀਆਂ ਮਸ਼ਹੂਰ ਨੇ, ਬੱਚੇ ਦਾ ਹੱਠ, ਤ੍ਰੀਮਤ ਦਾ ਹੱਠ, ਰਾਜੇ ਦਾ ਹੱਠ ਅਤੇ ਸਾਧ ਦਾ ਹੱਠ। ਬੱਚਾ ਗੁਰੂ ਤੇਗ ਬਹਾਦਰ ਮਹਾਰਾਜ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ, ਸੀਸ ਦੀਆ ਪਰ ਸਿਰੜ ਨਾ ਦੀਆ, ਸਾਧ ਹੱਠ ਹੈ ਪਰ ਉੱਤਮ ਹੱਠ ਹੈ। ਇੱਕ ਮੰਦਾ ਹੱਠ ਹੁੰਦਾ ਹੈ, ਜਿਵੇਂ ਔਰੰਗਜ਼ੇਬ ਪਿਆ ਕਰਦਾ ਹੈ, ਇੱਕ ਨਿੰਦਨੀਏ ਹੱਠ ਹੁੰਦਾ ਹੈ। ਮਨੁੱਖ ਅੰਦਰੋਂ ਜਾਣਦਾ ਹੈ ਗੱਲ ਇਹ ਸੱਚੀ ਹੈ, ਲੇਕਿਨ ਸਿਰ ਅੜਾਈ ਜਾਣਾ, ਮੁਕਾਬਲਾ ਕਰੀ ਜਾਣਾ, ਅੰਦਰ ਸ਼ਿਕਸਤ ਖਾ ਗਿਆ ਹੈ, ਬੇਰੂਨੀ ਤੌਰ ਉੱਤੇ ਆਪਣੇ ਆਪ ਨੂੰ ਫਤਿਹ ਯਾ ਵੀ ਦੱਸਦਾ ਹੈ, ਫਾਤੇ ਦੱਸਦਾ ਹੈ। ਤੋ ਮਹਾਂਪੁਰਸ਼ਾਂ ਦਾ ਹੱਠ ਸ੍ਰੇਸ਼ਟ ਹੁੰਦਾ ਹੈ, ਮਨਮੁੱਖ ਦਾ ਹੱਠ ਨਿੰਦਨੀਆ ਹੁੰਦਾ ਹੈ, ਕੋਝਾ ਹੁੰਦਾ ਹੈ। ਤੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਿਰ ਦੇਣਾ ਅਤੇ ਪ੍ਰਵਾਨ ਲਿਆ, ਪਰ ਅੰਦਰਲਾ ਹੱਠ ਨਹੀਂ ਛੱਡਿਆ। ਬਾਂਹ ਫੜੀ ਹੋਈ ਸੀ ਜਿਹਨਾਂ ਗਰੀਬਾਂ ਦੀ, ਉਹਨੇ ਛੱਡੀ ਆਪਣੇ ਪਰਿਵਾਰ ਦੀ ਬਾਂਹ ਛੱਡ ਦਿੱਤੀ, ਗਰੀਬਾਂ ਦੀ ਬਾਂਹ ਨਹੀਂ ਛੱਡੀ। ਕੱਲ੍ਹ ਵੀ ਦਾਸ ਨੇ ਆਖਿਆ ਸੀ ਨਾ ਕਿ ਪੂਰਾ ਗੁਰੂ ਗਰੀਬ ਨਿਵਾਜ਼ ਹੁੰਦਾ ਹੈ, ਵਕਤ ਸ਼ਨਾਸ ਗੁਰੂ ਅਮੀਰ ਨਿਵਾਜ਼ ਹੁੰਦਾ ਹੈ। ਬਾਬਾ ਨਾਨਕ ਭਾਗੋ ਦੇ ਨਹੀਂ ਜਾ ਸਕਦੇ ਸਨ, ਪਹਿਲੇ ਦਿਨ ਘਰੋਂ ਬਾਹਰ ਹੋਏ, ਪਤਾ ਕਿਤੇ ਨਹੀਂ ਕਿੱਥੇ ਜਾਣਾ ਹੈ। ਅਤੇ ਮਹਾਰਾਜ ਉਸ ਸ਼ਹਿਰ ਵਿੱਚ ਗਏ ਜਿੱਥੇ ਦਾ ਹਾਕਮ ਬੜਾ ਮਸ਼ਹੂਰ ਹੈ, ਉਹਨੂੰ ਤਾਂ ਸਾਰੇ ਜਾਣਦੇ, ਪਰ ਜਿਹੜਾ ਸਹੀ ਮਸ਼ਹੂਰੀ ਦਾ ਕਾਰਨ ਹੈ, ਜਿਹਦੇ ਵਿੱਚ ਜੌਹਰੇ ਇਨਸਾਨੀ ਹੈ, ਤੱਤ ਦੀ ਗੱਲ ਹੈ, ਮਨੁੱਖਤਾ ਹੈ, ਉਹਨੂੰ ਕੋਈ ਨਹੀਂ ਜਾਣਦਾ। ਅਤੇ ਉਹਨੂੰ ਜਣਾਉਣ ਵਾਸਤੇ ਉਹ ਗਿਆ ਜਿਹੜਾ ਜਾਣਦਾ ਹੈ ਕਿ ਅੰਦਰੋਂ ਇਨਸਾਨ ਹੈ, ਬਾਬਾ ਨਾਨਕ ਲਾਲੋ ਦੇ ਘਰ ਗਿਆ। ਪਤਾ ਹੈ ਇੱਥੇ ਛੇਜ ਵੀ ਚੰਗੀ ਨਹੀਂ, ਪਲੰਗ ਵੀ ਅੱਛਾ ਨਹੀਂ, ਘਰ ਵੀ ਇਹਦਾ ਕੋਈ ਗਗਨ ਚੁੰਮੀਆਂ ਅਟਾਰੀਆਂ ਵਿੱਚੋਂ ਨਹੀਂ, ਕੋਈ ਈਵਾਨੇ ਸ਼ਾਹੀ ਨਹੀਂ, ਜਿਹਦੇ ਮੁਕਾਬਲੇ ਉੱਤੇ ਮਲਕਦੇ ਜਾਂਦੇ ਤਾਂ ਕਿਆ ਕੁਛ ਖਾਤਰ ਤਵਾਜ਼ੋ ਹੁੰਦੀ, ਆਪ ਜਾਣਦੇ ਹੋ। ਪਰ ਗੁਰੂ ਪੂਰਾ ਹੈ, ਅਤੇ ਪੂਰਾ ਜਾਂਦਾ ਉੱਥੇ ਹੈ ਜਿੱਥੇ ਮਨੁੱਖਤਾ ਦੀ ਝਲਕ ਹੋਵੇ। ਉਹ ਭਾਵੇਂ ਹੈਂਡ ਟੂ ਮਾਊਥ ਹੋਵੇ, ਬਸਦਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ। ਗੁਰੂ ਅਰਜਨ ਦੇਵ ਮਹਾਰਾਜ ਇੱਕ ਗਰੀਬ ਦੇ ਗਏ ਨੇ ਅਤੇ ਉੱਥੇ ਸ਼ਬਦ ਪਏ ਉਚਾਰਦੇ ਨੇ, ਬਸਦਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ, ਚੀਰ ਮੀਨਸ ਕੱਪੜੇ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਸ ਧਨ ਰੂਪਹੀਣ ਕਿਛ ਸਾਕ ਨਾ ਸਿੰਨਾ। ਪਰ ਗੁਰੂ ਜੀ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਤਿਸ ਕੀ ਧੂੜ ਮੁਖ ਉਜਲੇ ਪ੍ਰਭ ਹੋਵੇ ਸੋ ਪ੍ਰਸੰਨ। ਤੋ ਪੂਰਾ ਗੁਰੂ ਗਰੀਬ ਨਿਵਾਜ਼ ਹੈ ਸਤਸੰਗ ਜੀਓ। ਹਰ ਯੁੱਗ ਅੰਦਰ ਮਰਿਆਦਾ ਪੁਰਸ਼ੋਤਮ ਮਹਾਂਪੁਰਸ਼ਾਂ ਨੇ ਐਸਾ ਕਰ ਦਿਖਾਇਆ। ਤੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਸਾਨੂੰ ਇਹ ਸੇਧ ਦੱਸਦੀ ਹੈ ਕਿ ਗੁਰੂ ਪੂਰੇ ਦੇ ਚਰਨੀ ਲੱਗਣਾ ਹੈ। ਅਰਜ਼ ਹੋ ਰਿਹਾ ਹੈ ਕਿ ਸੰਗਤ ਵਿੱਚ ਆ ਕੇ ਪੂਰੇ ਗੁਰੂ ਨੇ ਸਾਨੂੰ ਜੀਵਨ ਜੁਗਤ ਸਮਝਾਈ, ਉਹ ਅਸੀਂ ਦੁਹਰਾਉਣੀ ਹੈ। ਇਤਿਹਾਸ ਦੇ ਪੰਨੇ, ਗੁਰਬਾਣੀ ਦੇ ਸ਼ਬਦ ਬਸ ਸਾਨੂੰ ਇਹੀਓ ਦਰਸਾਉਂਦੇ ਨੇ ਕਿ ਜੀਵਨ ਕਿਸ ਤਰ੍ਹਾਂ ਗੁਜ਼ਾਰਨਾ ਹੈ। ਪੁੱਗੀਆਂ ਹੋਈਆਂ ਆਤਮਾਵਾਂ, ਸਮਰੱਥ ਵਿਅਕਤੀਆਂ ਨੂੰ ਵੀ ਮੁਸੀਬਤਾਂ ਆਉਂਦੀਆਂ, ਖੇਚਾਂ ਆਉਂਦੀਆਂ, ਅਤੇ ਬੜੇ ਬੜੇ ਨਾਜ਼ੁਕ ਦੌਰ ਵਿੱਚ ਹੀ ਉਹ ਵੀ ਲੰਘਦੇ, ਪਰ ਉਹ ਇਸ ਲਈ ਐਸਾ ਕਰਦੇ ਕਿ ਸਾਡੇ ਪਿੱਛੇ ਆਉਣ ਵਾਲਿਆਂ ਲਈ ਰਸਤਾ ਸਰਵੇ ਹੋ ਜਾਏ, ਗਾੜੀ ਰਾਹ ਬਣ ਜਾਏ, ਰਾਜਾ ਰਾਹ ਬਣ ਜਾਏ, ਜੀ ਟੀ ਰੋਡ ਬਣ ਜਾਏ, ਉਸ ਉੱਤੋਂ ਦੁਨੀਆ ਸੌਖੀ ਆ ਜਾਏਗੀ। ਤੋ ਜਿਨ੍ਹਾਂ ਨੂੰ ਇਹ ਫਿਕਰ ਹੁੰਦਾ ਹੈ ਕਿ ਅਸੀਂ ਆਪਣੀ ਥੋੜ੍ਹੀ ਜਿਹੀ ਜ਼ਿੰਦਗੀ ਅੰਦਰ ਕੋਈ ਰਹਿਨੁਮਾਈ ਕਰਨੀ ਹੈ, ਕਿਸੇ ਦੀ ਗਾਈਡੈਂਸ ਕਰਨੀ ਹੈ, ਉਹ ਤਾਂ ਫਿਕਰ ਨਾਲ ਜੀਵਨ ਗੁਜ਼ਾਰਦੇ ਨੇ। ਅਤੇ ਜਿਨ੍ਹਾਂ ਨੂੰ ਇਹ ਫਿਕਰ ਨਹੀਂ, ਉਹਨਾਂ ਦੀ ਜ਼ਿੰਦਗੀ ਦੀ ਸੋਭਤ ਕੁਰਬ ਛੋ ਕਈਆਂ ਨੂੰ ਚੰਗੇ ਰਾਹ ਤੋਂ ਵੀ ਗਲਤ ਰਾਹ ਪਾ ਦਿੰਦੀ ਹੈ। ਛੋਟੀਆਂ ਛੋਟੀਆਂ ਜੜ੍ਹਾਂ ਧਰਤੀ 'ਚ ਗਈਆਂ ਹੋਣ ਤਾਂ ਨਿੱਕੇ ਜਿਹੇ ਬੁੱਲੇ ਨਾਲ ਹੀ ਬੂਟੇ ਪੱਟੇ ਜਾਂਦੇ ਨੇ। ਥੋੜ੍ਹੀ ਥੋੜ੍ਹੀ ਸ਼ਰਧਾ ਗੁਰੂ ਘਰ ਦੀ ਬੱਝੀ ਹੋਈ ਹੋਵੇ, ਹਾਲੇ ਇਸ਼ਕ ਦੀਆਂ ਜੜ੍ਹਾਂ, ਗੁਰੂ ਦੇ ਪਿਆਰ ਦੀਆਂ ਜੜ੍ਹਾਂ, ਸਿਦਕ ਦੀਆਂ ਜੜ੍ਹਾਂ ਹਿਰਦੇ ਦੀ ਧਰਤੀ ਅੰਦਰ ਡੂੰਘੀਆਂ ਨਾ ਗਈਆਂ ਹੋਣ। ਜਿਵੇਂ ਗਮਲੇ ਦਾ ਬੂਟਾ ਸੌਖਾ ਹੀ ਪੱਟਿਆ ਜਾਂਦਾ ਹੈ, ਗਮਲੇ 'ਚ ਬੂਟਾ ਲਾਓ, ਬੱਚਾ ਵੀ ਉਹਨੂੰ ਪੱਟ ਕੇ ਸੁੱਟ ਸਕਦਾ ਹੈ। ਧਰਤੀ ਵਿੱਚ ਬੁੱਢੇ ਹੋਏ ਬੂਟਿਆਂ ਨੂੰ ਤੂਫਾਨ ਵੀ ਨਹੀਂ ਕਈ ਵਾਰੀ ਹਿਲਾ ਸਕਦਾ। ਇਵੇਂ ਜਿਨ੍ਹਾਂ ਦੀਆਂ ਜੜ੍ਹਾਂ ਰੋਜ਼ ਸੰਗਤ ਕਰਨ ਨਾਲ, ਰੋਜ਼ ਸ਼ਬਦ ਦੁਆਰਾ ਹਿਰਦੇ ਦੀ ਗੋਡੀ ਹੋਣ ਨਾਲ ਡੂੰਘੀਆਂ ਚਲੀਆਂ ਜਾਂਦੀਆਂ ਨੇ, ਉਹ ਧਰਤੀ ਦੇ ਬੂਟਿਆਂ ਵਾਂਗ ਅਡੋਲ ਹੋ ਜਾਂਦੇ ਨੇ, ਪਕੜ ਲੈਂਦੇ ਨੇ ਧਰਤੀ ਨੂੰ, ਅਤੇ ਛੋਟੇ ਬਹੁਤ ਤੂਫਾਨ ਵੀ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ। ਲੇਕਿਨ ਜੋ ਗਮਲੇ ਦੇ ਬੂਟੇ ਵਾਂਗ ਮੇਰੇ ਵਰਗੇ ਓਪਰੀ ਸਿਤਾ 'ਤੇ ਬੈਠੇ ਹੋਣ, ਹਾਲੇ ਉਹ ਨਿੱਕੇ ਜਿਹੇ ਬੁੱਲੇ ਨਾਲ ਵੀ ਉੱਖੜ ਜਾਂਦੇ ਨੇ। ਸੰਗਤ ਵਿੱਚ ਇਸੇ ਲਈ ਆਉਣਾ ਹੈ ਕਿ ਇਤਿਹਾਸ ਦੁਆਰਾ, ਸ਼ਬਦਾਂ ਦੁਆਰਾ, ਬਾਣੀ ਦੁਆਰਾ ਪੁੱਗੀਆਂ ਹੋਈਆਂ ਆਤਮਾਵਾਂ ਦੇ ਜੀਵਨ ਸੁਣ ਕੇ ਸਾਨੂੰ ਵੀ ਇਹ ਸਾਡੇ ਹਿਰਦੇ ਅੰਦਰ ਗੁਰੂ ਦਾ ਪਿਆਰ ਅਤੇ ਉਹਦੀ ਸਰਬੱਗਤਾ ਲੈ ਜਾਵੇ। ਤੋ ਸਤਸੰਗ ਜੀ, ਗੁਰੂ ਅਰਜਨ ਦੇਵ ਮਹਾਰਾਜ ਆਪ ਦੀ ਪਵਿੱਤਰ ਪੌੜੀ ਵਾਰ ਰਾਮਕਲੀ ਅੰਦਰ ਇਉਂ ਕਹਿੰਦੇ ਨੇ, ਹੇ ਪਰਮੇਸ਼ਰ, ਤੇਰਾ ਜੋ ਹੁਕਮ ਹੈ ਉਹ ਮੇਰੇ ਸਿਰ ਮੱਥੇ 'ਤੇ ਹੈ, ਅਤੇ ਮੈਂ ਜਾਣਦਾ ਹਾਂ ਤੇਰੇ ਹੁਕਮ ਨੂੰ ਕੋਈ ਟਾਲ ਨਹੀਂ ਸਕਦਾ। ਹੁਣ ਤੂੰ ਇਹ ਤੌਫੀਕ ਦੇ, ਇਹ ਬਲ ਦੇ, ਇਹ ਸ਼ਕਤੀ ਦੇ ਕਿ ਮੈਂ ਹਰ ਰੰਗ ਅੰਦਰ ਤੇਰੇ ਪਿਆਰ ਵਿੱਚ ਰਹਿ ਸਕਾਂ, ਮੁਨਕਰ ਨਾ ਹੋਵਾਂ, ਇਨਕਾਰ ਨਾ ਕਰਾਂ, ਸ਼ਿਕਵਾ ਕੋਈ ਨਾ ਹੋਵੇ, ਅਗਿਆਨੀ ਮਨ ਨਾ ਮੇਰਾ ਹੋ ਜਾਏ। ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ 'ਚ ਕਹਿੰਦੇ ਨੇ, ਰੱਬ ਨਾਲ ਰੁੱਸਦਾ ਕੌਣ ਹੈ? ਗਿਆਨਵਾਨ ਨਹੀਂ, ਸਾਧ ਨਹੀਂ, ਬ੍ਰਹਮ ਗਿਆਨੀ ਨਹੀਂ, ਸਰਵਣ ਭਗਤੀ ਵਾਲਾ ਨਹੀਂ, ਮੰਨਣ ਭਗਤੀ ਵਾਲਾ ਨਹੀਂ, ਖੰਡਾਂ ਬ੍ਰਹਿਮੰਡਾਂ 'ਚ ਲੰਘਿਆ ਹੋਇਆ ਨਹੀਂ, ਪੰਚ ਹੋਇਆ ਨਹੀਂ, ਬਲਕਿ ਰੁੱਠੇਗਾ ਕੌਣ? ਉਹ ਇਨਕਾਰ ਕੌਣ ਕਰੇਗਾ ਜੋ ਅਗਿਆਨੀ ਹੋਵੇ? ਅਗਿਆਨੀ ਮਨ ਰੋਸ ਕਰੇ, ਅਗਿਆਨੀ ਮਨ ਰੋਸ ਕਰੇ ਤਾਂ ਪਰਮੇਸ਼ੁਰ ਸਾਨੂੰ ਆਪਦੀ ਰਜ਼ਾ 'ਤੇ ਟਿਕਾਵੇ। ਆਓ ਪਿਆਰ ਨਾਲ ਫਿਰ ਤੁਕ ਸੁਣੀਏ। ਸਹੀ ਤੇਰਾ ਫਰਮਾਨ, ਇੱਕ ਤਾਂ ਤੂੰ ਗਲਤ ਹੁਕਮ ਨਹੀਂ ਕਰਦਾ, ਸਹੀ ਤੇਰਾ ਫਰਮਾਨ ਕਿਨੇ ਨਾ ਫੇਰੀਆ, ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ, ਤੇਰੀ ਹੈ। ਪਿਆਰ ਨਾਲ ਸੁਣੋ,
ਸਹੀ ਤੇਰਾ ਫਰਮਾਨ ਕਿਨਾ ਤੇਰੀ ਹੈ, ਸਹੀ ਤੇਰਾ ਫਰਮਾਨ ਕਿਨਾ ਤੇਰੀ ਹੈ, ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ,
ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਸਮਾਂ ਹੈ ਅਤੇ ਉੱਧਰ ਹਿੰਦੁਸਤਾਨ ਅੰਦਰ ਜਹਾਂਗੀਰ ਦਾ ਰਾਜ ਹੈ। ਜਹਾਂਗੀਰ ਬੜਾ ਸ਼ਰਾਬੀ ਬਾਦਸ਼ਾਹ ਸੀ। ਸਾਈਂ ਮੀਆਂ ਮੀਰ ਦੇ ਕੋਲ ਜਹਾਂਗੀਰ ਦੀ ਬੇਗਮ ਨੂਰ ਜਹਾਂ ਨੇ ਬੜੇ ਨਿਮਨ ਭਾਵ ਅਤੇ ਇਨਕਸਾਰੀ ਨਾਲ ਇਲਤਜਾ ਕੀਤੀ। ਕੁਛ ਦੇਰ ਲਈ ਮਹਾਂਪੁਰਸ਼ਾਂ ਦਾ ਹੁਕਮ ਇਹਨੇ ਸਿਰ ਮੱਥੇ 'ਤੇ ਮੰਨਿਆ ਅਤੇ ਅੱਧ ਤੋਂ ਵੀ ਘੱਟ ਗਿਆ ਪੀਣੋ, ਲੇਕਿਨ ਫਿਰ ਉਹੀ ਕੁਛ ਸਿਆਣੇ ਕਹਿੰਦੇ ਨੇ ਕਿ ਜੋ ਧਾਗੋਂ ਕਾ ਬਣੇ ਰੱਸਾ ਤੋ ਉਸਕਾ ਟੂਟਣਾ ਮੁਸ਼ਕਲ, ਜੋ ਧਾਗੋਂ ਕਾ ਇੱਕ ਇੱਕ ਧਾਗਾ ਹਰ ਕੋਈ ਤੋੜ ਸਕਦਾ ਹੈ, ਪਰ ਜੋ ਧਾਗੋਂ ਕਾ ਬਣੇ ਰੱਸਾ ਤੋ ਉਸਕਾ ਟੂਟਣਾ ਮੁਸ਼ਕਲ, ਜੋ ਆਦਤ ਹੋ ਜਾਏ ਪੱਕੀ ਤੋ ਉਸਕਾ ਛੂਟਣਾ ਮੁਸ਼ਕਲ। ਜਹਾਂਗੀਰ ਫਿਰ ਉਸੇ ਤਰ੍ਹਾਂ ਪੀਣ ਲੱਗ ਪਿਆ, ਪਰ ਸਿਹਤ ਖਰਾਬ ਹੋ ਗਈ। ਇਤਿਹਾਸ ਵਿੱਚ ਲਿਖਿਆ ਹੈ ਕਿ ਜਹਾਂਗੀਰ ਦਮੇ ਦਾ ਰੋਗੀ ਹੋ ਗਿਆ। ਕੁਛ ਕੁਛ ਚਿਰ ਇਲਾਜ ਹੁੰਦਾ ਰਿਹਾ, ਮੌਸਮ ਬਦਲੀ ਕਰੇ, ਜਗ੍ਹਾ ਬਦਲੀ ਕਰੇ, ਕਸ਼ਮੀਰ ਵਿੱਚ ਜਾਵੇ, ਪਰ ਮਰਜ਼ ਵਧਦਾ ਗਿਆ। ਜੂੰ ਜੂੰ ਦਵਾ ਕੀ, ਉਰਦੂ ਦੇ ਇੱਕ ਸ਼ੇਰ ਦਾ ਅੱਧਾ ਹਿੱਸਾ, ਪਰ ਪੂਰਾ ਹਿੱਸਾ ਇੱਦਾਂ ਹੈ, ਮਰੀਜ਼ ਇਸ਼ਕ ਪਰ ਰਹਿਮਤ ਖੁਦਾ ਕੀ, मरीज़े इश्क पर रहमत खुदा की मर्ज बढ़ता गया जूं जूं दवा की। पर यह कोई परमेश्वर दे प्यार दा मरीज नहीं है, यह तो माया धारी है, अत अन्ना बोला है, जिसनू मियां मीर वर्गे महापुरुष की नसीहत ने भी रहनुमाई नहीं दिती। तो ये कश्मीर गया, कश्मीर गए तो इसनू खबर आई कि इहदे अपने ही पुत्र शहजादा खुर्रम ने, खुर्रम का दूसरा नाम शाहजहान है, पर जब तक ये तख्त ते नहीं बैठा इहदा नाम शहजादा खुर्रम सी, ते दक्कन का गवर्नर इन्हें बनाया होया सी। खुर्रम मैंने खुशी प्रसन्नता, शहजादा खुर्रम ने बगावत कीती ते कश्मीर तो चल के अजमेर पहुँचा, इसकी बगावत नू जोर नाल दबाया है। ज्यों ज्यों पिता कमज़ोर हुंदा गया त्यों त्यों इहदा इह पुत्र शहजादा खुर्रम बड़े ढंग दे नाल अपनी ताकत बनांदा गया। ते पुत्र उस दिन दी इंतजार विच लग गया किस दिन इहदा जनाजा उठे, प्यो किस दिन खत्म होवे। वाह वाह, नतीजा ही निकलिया कि जहांगीर का काफ़ी समा काबल, दक्कन ते कश्मीर विच लंघिया करे, ते ए हर मुमकिन यतन नाल उन्हों काबू करता रहा। आखिर ये लाहौरों हो के कश्मीर गया। इस असना विच 13 वरे का यह सारा पीरियड बनता है। श्री गुरु हरगोबिंद महाराज जी ने ग्वालियर के किले तो आके जहांगीर नाल सुलह ही हो गई सी, ते 13 वरे महाराज जी ने गुरमत का प्रचार किया, दूर दूर तक गए ते गुरमत का प्रचार किया, अपनी फौज नू मजबूत किया। ते इस फौज अंदर गुरु साहब जी कदी अमृतसर रहिंदे, शिकार खेडदे, कथा कीर्तन भी हुंदे, तलवार ते रबाब नू जिमें कोई पैरलल लाइन्स चलदियां ने, गड्डी दियां लीहां तुरदियां ने, तिमें तलवार ते रबाब यानी भगती ते शक्ति नू कठियां तोरिया सतगुरां ने। बच्चे फड़ो तो अच्छा है, तां जे थोड़ी रजा है, नहीं चाहुंदे तां भी अच्छा है, पर जे तुसी टिके रहो तां इदां भी ठीक है। ते मेरी बेनती है जिदां भी चित चाहुंदा है कोई कर सकदा है, कोई नहीं। तो महाराज जी ने शक्ति ते भगती नू इकट्ठिया तोरिया, गुरु साहब जी ने स्टेट एंड चर्च इकट्ठे तोरे, गुरु साहब जी ने नरेशी ते दरवेशी इकट्ठिया तोरिया, गुरु साहब जी ने राज ते जोग इकट्ठा तोरिया। तो महाराज का एक डेरा करतारपुर भी होया करता सी दुआबे विच, जलंधर दे नेड़े। करतारपुर भी सतगुरु जी ने फौज की भर्ती की, नेड़े ही पिंड है एक मुसलमाना दा, इलाके दे होर मुसलमान नौजवान भी गुरु हरगोबिंद महाराज को आए, तो महाराज जी ने उन्होंने भी भर्ती किया। इन्ह पठाणा की गिनती शायद एक दिन जो भर्ती होए ये 26 सन। इन विच एक जतीम लड़का महाराज ने भर्ती किया होया सी, जो बड़ा वली निकलिया, तो पैन दिखा उसका नाम। गुरु साहब के 13 सालों विच काफ़ी मजबूती हो गई फौज की भी। महाराज दुनियादारा वांगो कबीलदार सन, आप जी रिश्तेदारा वाले सन, आप जी की बच्ची जवान हो गई, ते गुरु साहब जी के सब तो वड्डे साहबजादे सन बाबा गुरदित्ता जी, उन्हों तो छोटी सी महाराज की पुत्री सपुत्री बीबी वीरो। ते गुरु साहब जी दे 6 इसू सन, 5 साहबजादे ते 1 पुत्री। गुरु साहब जी बड़े ही प्रसन्न होंदे सन वीरो दे जन्म उत्ते, बड़े ही प्रसन्न होए, ते अपने पुत्रां नू ते बच्ची नू बड़े लायक बनाया। ते महाराज कहिंदे सी, मैं बड़ा ही प्रसन्न हाँ, जे मैं किते पुत्र ब्याहुण जावांगा ते ओ भी ग्रस्त च जरूरी है, ते कोई मेरे घर मेरी बच्ची ब्याहुण आवेगा ते ए भी बड़ा जरूरी है। ये ती ना होवे ते हंकड़बाज हो जांदा है पुत्तां वाला। रोज़ वेखदे हाँ सी, रोज़ वेखदे हाँ। मैं अर्ज किया ने कि गुरु ने साडे विच रह के साडे वांगू हो के सानू रहना सिखाया, काश के असी सिख जाइए। बीबी वीरो दी मंगनी दुआबे विच ही कीती मल्ले पिंड, ते भाई धर्मचंद दे सुपुत्र भाई साधु जी नाल, जो बड़ा खूबसूरत बच्चा है ते शरीर दी खूबसूरती नाल अकल दी भी खूबसूरती है। सियाने ने कहा है कि मनुख दा गहना है कि शरीर अरोग होवे, मन है ज्ञाना भरन खिमा। चार गल्लां आखियां ने, मनुख किवें सफल हुंदा है, शरीर अच्छा होवे ये गहना है, पर शरीर अच्छा तां सोभदा है जे विच गुण अच्छे होण। गुणा दा जेवर है ज्ञान, ते ज्ञान दा जेवर है निम्रता खिमा। वो पुरश बिल्कुल अज्ञानी है जिदे विच खिमा नहीं, निम्रता नहीं। तो इस तरह भाई धर्मचंद जी दे सपूत भाई साधु जी अंदर सारियां ही खूबियां ने। गुरु हरगोबिंद महाराज जी ने अपनी पुत्री दा नाता रिश्ता अंगेजमेंट मंगनी सगाई इस नाल कर दिती, ते नाल ही नाल शादी दा दिन भी मुकर्र कर दिता। मई सन 1628 दा दिन मई महीने दा नियत होया अमृतसर साहिब विखे। रोज़ रोज़ तैयारियां हुंदियां, गुरु हरगोबिंद महाराज जी दी पुत्री दी बरात दा दिन मुकर्र हो गया, ते संगतां आ के तोहफे तहाइफ भी लियांदियां ने, ते तैयारियां भी बड़ियां हो रही ने। इस तों पहलां दी एक गल सुननी जरा। कुछ महीने पहला गुरु हरगोबिंद महाराज अपने सिखां नाल रल के अमृतसर तो कोई 7-8 मील की विथ उत्ते दो नाँ आते ने इतिहास अंदर। प्रोफेसर साहब सिंह जी ने कुहाला लिखिया कुहाला, लेकिन प्रिंसीपल सतवीर सिंह जी ने ना लिखिया है गुमटाला। गुमटाले की जू अंदर जंगल अंदर गुरु हरगोबिंद महाराज सिखां नूं लैके शिकार खेडन गए हुए ने, लेकिन इन्हां दिनां विच ही जहांगीर की मौत हो गई सी। कश्मीर ये सैर ले गया, पर यह सैरे की आखिरी निकली। वापसी दे उत्ते लाहौर नूं आउंदिआं पिंबर चोटी है जिथे दास फौजां विच कीर्तन करन भी गए ने, ते बड़ी खतरनाक जगह है पिंबर दे कोल, कृष्णा घाटी है एक उत्थे। जहांगीर इस राह आउंदा आउंदा उत्थे इहनूं दौरा पिया दमें दा, ते मौत ने सदा ले इसनूं बीमारी तो भी रिहाई दे दित्ती ते शराब तो भी छुटकारा कर दिता। उत्थे इसकी मौत हो गई जहांगीर दी। मैनूं उर्दू दा शेर याद आया, सियाणे कहिंदे ने भई कोई तालाब होवे, हां तुरदा जांदा पाणी होवे, कोई तालाब होवे छप्पड़ होवे जहड़ होवे बड़ा भारी, उहदे विच तां लोकी डुब जाण, जे कोई डुब जाए दरिया विच नदी विच कस्सी विच तां कई वारी उह बचदा देखिआ। दरियावां विच डुब्बे होए बचदे देखे ने, पर थोड़े जिहे समुंदर विच डुब्बे भी बचदे देखे ने, थोड़े जिहे पाणी विच डुब्बे होए बंदे उह नहीं बचदे देखे। ते कोल बैठिआं कहा, महापुरशो उह की गल है, थोड़े पानी तो डुब भी नहीं सकता, तो तुम आने हो कि दरिया च डुबिया बच सकता है, पर थोड़े पानी च नहीं बच सकता, ये की रमज है। जब उन्हें पूछा तो उन्हें एक गल आखी, उर्दू का एक शेर याद आया, कहते ने गलासों में जो डूबे फिर ना उभरे जिंदगानी में, जहांगीर की निशानी है। गलासों भी नहीं गलासियां, गलासा दियां तीयां। गलासों में जो डूबे फिर ना उभरे जिंदगानी में, हजारों बह गए इन बोतलों के बंद पानी में। तुरिया जांदा पानी तो हर किसी नूं हड़ा लैंदा है, खड़ा पानी हड़ा लैंदा है। तो जहांगीर जिस वेले कश्मीर तो मुड़िया पिंबर दे मुकाम उत्ते 27 अक्तूबर 1627 इहदी इत्थे मौत हो गई। तो बस मौत की खबर इधर उधर फैली, पुत्र नूं कोई फिक्र नहीं कि मेरा बादशाह हिंदुस्तान का वाहद मालिक पिता मरिया है, मैं कुछ उहदी तजहीज़ो तकफीन करा, ਇਹ ਅਰਬੀ ਜਾਂ ਫਾਰਸੀ ਦਾ ਲਫ਼ਜ਼ ਹੈ, ਕਫਨ ਦਫਨ ਕਰਾਂ। ਇਹਨੇ ਤਾਂ ਫੌਰਨ ਐਲਾਨ ਕਰ ਦਿੱਤਾ ਕਿ ਬਾਦਸ਼ਾਹ ਮੈਂ ਹਾਂ ਹਿੰਦੁਸਤਾਨ ਦਾ। ਤੋ ਇਹ ਸ਼ਹਿਜ਼ਾਦਾ ਖੁਰਮ ਸ਼ਾਹਜਹਾਂ ਨਾਂ ਰਖਾ ਕੇ ਹਿੰਦੁਸਤਾਨ ਦਾ ਮਾਲਕ ਬਣ ਗਿਆ। ਵਾਹ ਵਾਹ। ਇਹਦੀ ਲਾਸ਼ ਸ਼ਾਦਰੇ ਲਿਆ ਕੇ ਦਫਨਾਈ ਗਈ। ਤੋ ਖੈਰ, ਉਸ ਤੋਂ ਬਾਅਦ ਜੋ ਗੁਰੂ ਘਰ ਦੇ ਦੋਖੀ ਸਨ, ਜਿਹਨਾਂ ਦੀਆਂ ਸ਼ਿਕਾਇਤਾਂ ਉੱਤੇ ਜਹਾਂਗੀਰ ਗੌਰ ਨਹੀਂ ਕਰਦਾ ਸੀ, ਅਤੇ 13 ਵਰੇ ਸੁਲਾ ਰਹੀ, ਉਹਨਾਂ ਨੂੰ ਫਿਰ ਮੌਕਾ ਮਿਲ ਗਿਆ। ਇਹਨਾਂ ਵਿੱਚ ਪਿਰਥੀ ਚੰਦ ਦਾ ਲੜਕਾ ਮਿਹਰਬਾਨ, ਇਹਨਾਂ ਵਿੱਚ ਦੀਵਾਨ ਚੰਦੂ ਲਾਲ ਦਾ ਲੜਕਾ ਕਰਮਚੰਦ ਜਾਂ ਕਰਮਚੰਦ, ਅਤੇ ਹੋਰ ਗੁਰੂ ਘਰ ਨਾਲ ਕਈ ਦੋਖ ਰੱਖਣ ਵਾਲੇ ਸ਼ਾਹਜਹਾਨ ਦੇ ਕੰਨ ਭਰਨ ਲੱਗ ਪਏ, ਚੁਗਲੀਆਂ ਕਰਨ ਲੱਗ ਪਏ। ਗੁਰੂ ਹਰਗੋਬਿੰਦ ਦੇ ਵਿਰੁੱਧ ਇਹਨਾਂ ਨੂੰ ਮੌਕਾ ਮਿਲ ਗਿਆ ਸ਼ਿਕਾਇਤਾਂ ਕਰਨ ਦਾ, ਅਤੇ ਸ਼ਾਹਜਹਾਨ ਦਾ ਦਿਮਾਗ ਇਹਨੀ ਜ਼ਹਿਰੀਲਾ ਕਰ ਦਿੱਤਾ, ਚੁਗਲੀਆਂ ਕਰ ਕਰਕੇ ਜ਼ਹਿਰ ਭਰ ਦਿੱਤੀ। ਅਤੇ ਸ਼ਾਹਜਹਾਨ ਚਾਹੇ ਕਿ ਕਦੋਂ ਮੌਕਾ ਆਵੇ ਕਿ ਮੈਂ ਹਰਗੋਬਿੰਦ ਨੂੰ ਖਤਮ ਕਰ ਦੇਵਾਂ, ਅਤੇ ਇਹ ਜੋ ਨਵੀਂ ਬਣੀ ਫੌਜ ਹੈ ਇਸ ਨੂੰ ਸਦਾ ਲਈ ਮੁਕਾ ਦੇਵਾਂ, ਇਹ ਮੇਰੀ ਲਈ ਕਿਤੇ ਸਿਰਦਰਦੀ ਦਾ ਕਾਰਨ ਨਾ ਬਣ ਜਾਏ। ਇਤਫਾਕ ਕੀ ਬਣਿਆ, ਇਤਿਹਾਸ ਦੁਹਰਾਇਆ ਜਾ ਰਿਹਾ, ਇਹ ਸਮਾਂ ਕੀ ਬਣਿਆ, ਸ਼ਾਹਜਹਾਨ ਬਾਦਸ਼ਾਹ ਬਣ ਕੇ ਪਹਿਲੀ ਵਾਰਾਂ ਲਾਹੌਰ ਆਇਆ, ਪੰਜਾਬ ਆਇਆ, ਅਤੇ ਅੰਮ੍ਰਿਤਸਰ ਦੇ ਨੇੜੇ 8 ਮੀਲ ਦੀ ਵਿੱਥ ਉੱਤੇ ਇਹਨੇ ਕੈਂਪ ਕੀਤਾ। ਕੁਛ ਫੌਜ ਨਾਲ ਹੈ, ਕੁਛ ਸਿਪਾਹੀ ਨਾਲ ਨੇ। ਇਹ ਸ਼ਿਕਾਰੇ ਚੜ੍ਹਿਆ, ਉਸੇ ਜੰਗਲ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਸਿੱਖਾਂ ਨੂੰ ਲੈ ਕੇ ਸ਼ਿਕਾਰ ਖੇਡ ਰਹੇ ਸਨ। ਉਸੇ ਜੰਗਲ ਵਿੱਚ ਸ਼ਾਹਜਹਾਨ ਦੇ ਬੰਦੇ ਸ਼ਿਕਾਰ ਖੇਡਣ ਚਲੇ ਗਏ। ਸ਼ਾਹਜਹਾਨ ਸ਼ਾਇਦ ਉਸ ਦਿਨ ਨਾਲ ਨਾ ਹੋਵੇ, ਪਰ ਜੋ ਉਸ ਦਿਨ ਸ਼ਿਕਾਰ ਖੇਡਣ ਗਏ ਉਹ ਸ਼ਾਹਜਹਾਨ ਦੇ ਖਾਸੁਲ ਖਾਸ ਬੰਦੇ ਸੀ, ਉਹਦਾ ਨਾਮ ਮੁਖਲਿਸ ਖਾਂ ਲਿਖਿਆ, ਜਿਹੜਾ ਸਾਰਿਆਂ ਨਾਲ ਖਲੂਸ ਦਾ ਵਰਤਾ ਕਰੇ, ਪਿਆਰ ਦਾ ਵਰਤਾ ਕਰੇ, ਮੁਖਲਿਸ ਖਾਂ। ਇਹ ਆਪਣੇ ਨਾਲ ਸਿਪਾਹੀ ਲੈ ਕੇ ਗੁਮਟਾਰੇ ਦੇ ਜੰਗਲ ਵਿੱਚ ਫਿਰ ਰਿਹਾ ਸੀ ਕਿ ਗੁਰੂ ਹਰਗੋਬਿੰਦ ਮਹਾਰਾਜ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਫਿਰ ਰਹੇ ਸਨ। ਜਿਸ ਵੇਲੇ ਇਹਨਾਂ ਮੁਗਲਾਂ ਨੇ ਵੇਖਿਆ ਕਿ ਸਿੱਖਾਂ ਦੇ ਹੱਥ ਵਿੱਚ ਤਲਵਾਰਾਂ ਨੇ, ਸਿੱਖਾਂ ਦੇ ਕੋਲ ਸ਼ਿਕਾਰੀ ਕੁੱਤੇ ਨੇ, ਸਿੱਖਾਂ ਦੇ ਕੋਲ ਤਲਵਾਰਾਂ ਨੇ, ਢਾਲਾਂ ਨੇ, ਇਹਨਾਂ ਕੋਲ ਹਥਿਆਰ ਨੇ, ਰਾਈਫਲਾਂ ਨੇ, ਇਹਨਾਂ ਕੋਲ ਅੱਛੇ ਅੱਛੇ ਬਾਜ਼ ਨੇ, ਤਾਂ ਇਹ ਸੜ ਬਲ ਗਏ, ਘੋੜੇ ਦੇਖ ਕੇ ਸੜ ਬਲ ਗਏ ਕਿ ਸਾਡੇ ਮੁਕਾਬਲੇ ਉੱਤੇ ਇਹਨਾਂ ਕੋਲ ਸਾਰੀਆਂ ਚੀਜ਼ਾਂ ਅੱਛੀਆਂ ਨੇ। ਮਨੁੱਖ ਦੀ ਕਮਜ਼ੋਰੀ ਹੈ, ਚੰਗੀ ਚੀਜ਼ ਗੁਆਂਢ ਵਿੱਚ ਇਹ ਬਰਦਾਸ਼ਤ ਨਹੀਂ ਕਰ ਸਕਦਾ, ਕਮਜ਼ੋਰੀ ਹੈ ਜੀ। ਹਾਲਾਂਕਿ ਇਹਦੇ ਕੋਲ ਮਹਾਰਾਜ ਨੇ ਬੜੇ ਪਦਾਰਥ ਦਿੱਤੇ ਹੋਣ, ਪਰ ਕਮਜ਼ੋਰੀ ਦੇ ਨਾਲ ਇਹ ਔਖੇ ਜੋ ਹੋਣਾ ਹੈ, ਪਰੇਸ਼ਾਨ ਜੋ ਹੋਣਾ ਹੈ, ਤਾਂ ਇਹਨਾਂ ਨੂੰ ਬੜਾ ਦੁੱਖ ਹੋਇਆ, ਪਰ ਕਹਿ ਕੁਛ ਨਾ ਸਕਣ। ਥੋੜ੍ਹੀ ਦੇਰ ਤੋਂ ਬਾਅਦ ਬਾਦਸ਼ਾਹ ਦਾ ਬਾਜ਼ ਉੱਡਿਆ ਸੀ ਕਿ ਸ਼ਿਕਾਰ ਪਿੱਛੇ ਉੱਡਿਆ ਕਿ ਗੁਰੂ ਹਰਗੋਬਿੰਦ ਮਹਾਰਾਜ ਦਾ ਬਾਜ਼ ਵੀ ਉੱਡਿਆ, ਨਾਲੇ ਤਾਂ ਉਹ ਸ਼ਿਕਾਰ ਉਹ ਤੋਂ ਖੋਹ ਲਿਆ, ਨਾਲੇ ਬਾਜ਼ ਨੂੰ ਵੀ ਘੇਰ ਕੇ ਸਿੱਖਾਂ ਕੋਲ ਲੈ ਆਇਆ। ਸਿੱਖਾਂ ਨੇ ਬਾਜ਼ ਪਕੜ ਲਿਆ, ਉਹਨਾਂ ਨੇ ਜਾ ਕੇ ਸ਼ਾਹਜਹਾਨ ਨੂੰ ਕਿਸੇ ਨੇ ਦੱਸਿਆ, ਪਰ ਇੰਨੇ ਚਿਰ ਵਿੱਚ ਮੁਖਲਿਸ ਖਾਂ ਸਮਝੇ ਮੇਰੇ ਪਿੱਛੇ ਸ਼ਾਹਜਹਾਨ ਦਾ ਹੱਥ ਹੈ, ਅਤੇ ਉਹਨੇ ਸਿੱਖਾਂ ਦੇ ਗਲ ਪੈ ਗਿਆ ਸਿਪਾਹੀਆਂ ਨੂੰ ਲੈ ਕੇ। ਲੜਾਈ ਹੋਈ ਜੰਗਲ ਦੀ, ਉਸ ਲੜਾਈ ਅੰਦਰ ਗੁਰੂ ਦੇ ਸਿੱਖਾਂ ਨੇ ਮੁਖਲਿਸ ਖਾਂ ਨੂੰ ਕਤਲ ਕਰ ਦਿੱਤਾ, ਕੁਝ ਹੋਰ ਸ਼ਹੀਦ ਹੋਏ, ਕੁਝ ਸਿੱਖਾਂ ਵੱਲੋਂ ਵੀ ਹੋਇਆ, ਅਤੇ ਬਾਜ਼ ਲੈ ਕੇ ਉਹ ਅੰਮ੍ਰਿਤਸਰ ਆ ਗਏ, ਪਰ ਬਾਕੀ ਦੇ ਦੌੜ ਗਏ। ਸ਼ਾਹਜਹਾਂ ਨੂੰ ਖਬਰ ਗਈ, ਇਹ ਲਾਹੌਰ ਪਹੁੰਚ ਚੁੱਕਾ ਸੀ, ਲਾਹੌਰ ਖਬਰ ਗਈ, ਲਾਹੌਰ ਮੀਟਿੰਗ ਹੋਈ, ਦੋਖੀਆਂ ਨੂੰ ਮੌਕਾ ਮਿਲ ਗਿਆ। ਉਹਨਾਂ ਕਿਹਾ, ਸਲਾਮਤ ਪਾਤਸ਼ਾਹ, ਅੱਜ ਸਿੱਖਾਂ ਨੇ, ਅਸੀਂ ਰੋਜ਼ ਕਹਿੰਦੇ ਹਾਂ ਤਾਕਤ ਵੱਧ ਰਹੀ ਹੈ, ਅੱਜ ਸਰਕਾਰ ਅਤੇ ਜਨਾਬ ਦੇ ਬਾਜ਼ ਨੂੰ ਹੱਥ ਪਾਇਆ ਹੈ, ਉਹ ਦਿਨ ਦੂਰ ਨਹੀਂ ਜਿੱਦਣ ਤੁਹਾਡੇ ਤਾਜ ਨੂੰ ਹੱਥ ਪਾ ਲੈਣਗੇ। ਵੱਡੇ ਬੰਦੇ ਕੰਨਾਂ ਦੇ ਕੱਚੇ ਹੁੰਦੇ ਨੇ। ਸ਼ਾਹਜਹਾਨ ਨੂੰ ਬਣਾ ਸਵਾਰ ਕੇ ਗੱਲ ਦੱਸੀ ਗੁਰੂ ਘਰ ਦੇ ਦੋਖੀਆਂ ਨੇ ਕਿ ਅੱਜ ਬਾਜ਼ ਲੈ ਗਏ ਨੇ, ਕੱਲ੍ਹ ਤਾਜ ਦੀ ਵਾਰੀ ਆਈ। 7000 ਫੌਜੀ ਤਿਆਰ ਕਰਕੇ, ਗੁਲਾਮ ਰਸੂਲ ਇੱਕ ਸਿਪਾਹ ਸਾਲਾਰ ਸੀ ਉਹਦੀ ਕਮਾਨ ਹੇਠਾਂ, ਸ਼ਾਹਜਹਾਨ ਅਤੇ ਆਪ ਕਸ਼ਮੀਰ ਨੂੰ ਚਲਿਆ ਗਿਆ, ਪਰ ਇਹਨਾਂ ਨੂੰ ਕਿਹਾ ਕਿ ਅੰਮ੍ਰਿਤਸਰ 'ਤੇ ਹਮਲਾ ਕਰੋ। ਨਾਲੇ ਮੁਖਬਰਾਂ ਇਹ ਵੀ ਦੱਸਿਆ ਕਿ ਗੁਰੂ ਸਣੇ ਸਿੱਖਾਂ ਸ਼ਾਦੀ ਵਿੱਚ ਰੁੱਝਿਆ ਹੋਇਆ ਹੈ, ਬਿਜ਼ੀ ਹੈ, ਧੀ ਦੀ ਸ਼ਾਦੀ ਰਚੀ ਹੈ, ਤਿਆਰੀਆਂ ਹੋ ਰਹੀਆਂ ਨੇ, ਅਚਾਨਕ ਹਮਲਾ ਕਰਕੇ ਇੰਟਰਨੈਟ ਵਜਾ ਦਿਓ ਸਾਰੇ ਅੰਮ੍ਰਿਤਸਰ ਦੀ, ਨਾਲੇ ਹਰਿਮੰਦਰ ਸਾਹਿਬ ਦੀ, ਅਤੇ ਨਾਲੇ ਖਜ਼ਾਨੇ ਖੋ ਲਓ, ਨਾਲੇ ਵਿਆਹ ਲਈ ਬੜੀ ਤਿਆਰੀ ਕੀਤੀ ਹੈ, ਲੱਖਾਂ ਦਾ ਪਦਾਰਥ ਖਜ਼ਾਨੇ ਵਿੱਚ ਆ ਜਾਏਗਾ, ਘੋੜੇ ਹੱਥ ਆ ਜਾਣਗੇ, ਸ਼ਸਤਰ ਹੱਥ ਆ ਜਾਣਗੇ। ਇਹ ਸੋਚ ਕੇ ਗੁਲਾਮ ਰਸੂਲ ਦੀ ਕਮਾਨ ਹੇਠਾਂ 7000 ਸਿਪਾਹੀ ਲਾਹੌਰ ਤੋਂ ਚੜ੍ਹਿਆ। ਸਤਸੰਗ ਜੀ, ਗੁਰੂ ਸਾਹਿਬ ਜੀ ਨੂੰ ਪਤਾ ਵੀ ਨਹੀਂ ਇਸ ਗੱਲ ਦਾ? ਜੇ ਪਤਾ ਹੋਵੇ ਤਾਂ ਸ਼ਾਦੀ ਦੇ ਦਿਨ ਇਹਨੀ ਦਿਨੀ ਕਾਹਨੂੰ ਰਚਨੇ ਸੀ? ਮੈਂ ਡਾਕਟਰ ਮੁਹੰਮਦ ਲਤੀਫ਼ ਦੇ ਲੇਖਣੀ ਤੋਂ ਬੋਲ ਰਿਹਾ ਹਾਂ। ਮੁਹੰਮਦ ਲਤੀਫ਼ ਮੁਸਲਮਾਨ ਹੀ ਹੈ, ਉਹਨੇ ਇਹ ਗੱਲ ਲਿਖੀ। ਅੱਜ ਹੀ ਮੈਂ ਪੜ੍ਹੀ ਕਿ ਗੁਰੂ ਸਾਹਿਬ ਜੀ ਕੋਲ ਲੜਨ ਲਈ ਤਿਆਰ ਹੀ ਨਹੀਂ ਸਨ, ਇਹ ਤਾਂ ਸੁਲਾਹ ਕੁਲ ਪਾਤਸ਼ਾਹ ਹੈ। ਤੋ 7000 ਸਿਪਾਹ ਨੇ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ, ਜਿੱਥੇ ਅੱਜ ਕੱਲ੍ਹ ਖਾਲਸਾ ਕਾਲਜ ਅੰਮ੍ਰਿਤਸਰ ਹੈ, ਆਪ ਜੀ ਵਿੱਚੋਂ ਕਿਸੇ ਵੇਖਿਆ ਹੋਵੇ। ਇੱਧਰਲੇ ਪਾਸਿਓਂ ਹਮਲਾ ਹੋਇਆ ਅਤੇ ਗੁਰੂ ਮਹਾਰਾਜ ਦੀ ਫੌਜ ਹਾਲੇ ਤਿਆਰ ਵੀ ਨਹੀਂ ਸੀ ਇੰਨੀ, ਉਹ ਤਾਂ ਸ਼ਾਦੀ ਵਿੱਚ ਲੱਗੇ ਹੋਏ ਸਨ। ਅਤੇ 2 ਦਿਨ ਬਾਅਦ ਬਰਾਤ ਆਉਣੀ ਸੀ। ਤੋ ਜਿਸ ਵੇਲੇ ਇਹ ਪਤਾ ਲੱਗਾ, ਪਹਿਲੇ ਤਾਂ ਸਿੱਖ ਪੈਰ ਜਮਾ ਨਾ ਸਕੇ ਅਤੇ ਉਹਨਾਂ ਤਕਰੀਬਨ ਅੱਧਾ ਸ਼ਹਿਰ ਲੁੱਟ ਲਿਆ। ਫਿਰ ਇਹ ਖਲੋ ਗਏ ਭਾਈ ਬਿਧੀ ਚੰਦ ਅਤੇ ਗੁਰੂ ਸਾਹਿਬ ਜੀ ਆਪ ਵੀ ਤੀਰ ਕਮਾਨ ਲੈ ਕੇ ਗਏ, ਘੋੜਿਆਂ 'ਤੇ ਚੜ੍ਹ ਕੇ ਗਏ। ਅਤੇ ਇਸ ਤਰ੍ਹਾਂ ਨਾਲ ਹੋਰ ਵੀ ਮਹਾਰਾਜ ਦੇ ਬਹਾਦਰ ਸਿਪਾਹੀ ਅਤੇ ਨਾਲ ਮਹਾਨ ਯੋਧਾ ਪੈਂਦੇ ਖਾਂ, ਜਿਸ ਨੂੰ ਗੁਰੂ ਸਾਹਿਬ ਜੀ ਨੇ ਉਚੇਚਾ ਪਾਲਿਆ ਅਤੇ ਪਰਵਿਸ਼ ਕੀਤੀ ਹੋਈ ਸੀ, ਇਹ ਵੀ ਇਸ ਜੰਗ ਵਿੱਚ ਸ਼ਾਮਿਲ ਹੋਇਆ। ਕਈ ਪਠਾਨ ਗੱਭਰੂ ਵੀ ਸ਼ਾਮਿਲ ਹੋਏ, ਦੁੰਦ ਯੁੱਧ ਹੋਇਆ। ਨਤੀਜੇ ਦੀ ਗੱਲ ਕਿ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਨੂੰ ਹਰਿਮੰਦਰ ਸਾਹਿਬ, ਕੁਝ ਹੋਰ ਸਿੱਖ ਦੇ ਕੇ ਹਰਿਮੰਦਰ ਸਾਹਿਬ ਦੀ ਹਿਫਾਜ਼ਤ 'ਤੇ ਲਾ ਦਿੱਤਾ। ਸਭ ਤੋਂ ਪਹਿਲੀ ਗੱਲ ਮਹਾਰਾਜ ਨੇ ਆਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਸੰਭਾਲੋ। ਇਸ ਉੱਤੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਮਹਾਨ ਮਹਾਨ ਮਿਹਨਤ ਕੀਤੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਬ ਚੱਲਿਆ ਹੈ ਸਿੰਘ ਸਭਾ ਦੀ ਛਤਰ ਛਾਇਆ ਹੇਠ, ਇਸ ਲਈ ਕੋਈ ਕੋਈ ਗੱਲ ਇਹ ਯਾਦ ਆ ਜਾਂਦੀ ਹੈ। ਮਹਾਰਾਜ ਜੀ ਨੇ ਦੁੰਦ ਯੁੱਧ ਵਿੱਚ ਆਖਿਆ ਕਿ ਗੁਰੂ ਗ੍ਰੰਥ ਸਾਹਿਬ ਸੰਭਾਲੋ। ਫਿਰ ਮਹਾਰਾਜ ਜੀ ਨੇ ਆਖਿਆ ਜਿੱਥੋਂ ਤੱਕ ਹੋ ਸਕੇ ਬਾਕੀ ਦੇ ਸਿੱਖ ਅੰਮ੍ਰਿਤਸਰ ਵਿੱਚੋਂ ਬੀਬੀਆਂ ਨੂੰ, ਬੱਚਿਆਂ ਨੂੰ, ਮਾਤਾਵਾਂ ਨੂੰ, ਬਿਰਧਾਂ ਨੂੰ ਕਿਸੇ ਵੀ ਤਰ੍ਹਾਂ ਕੱਢੋ ਅਤੇ ਸ਼ਹਿਰ ਤੋਂ ਬਾਹਰ ਲੈ ਜਾਓ। ਅਤੇ ਗੁਰੂ ਸਾਹਿਬ ਜੀ ਦਾ ਆਪਣਾ ਪਰਿਵਾਰ ਸਾਰਾ ਅੰਮ੍ਰਿਤਸਰ ਤੋਂ 8-9 ਮੀਲ ਦੀ ਵਿੱਥ ਉੱਤੇ ਝਬਾਲ ਪਹੁੰਚਾਇਆ ਗਿਆ। ਗੁਰੂ ਸਾਹਿਬ ਜੀ ਨੇ ਕੁਝ ਘੋੜ ਸਵਾਰ ਭੇਜੇ ਅਤੇ ਮੱਲੇ ਜਾਓ ਅਤੇ ਸਾਡੇ ਕੁੜਮਾਂ ਨੂੰ ਜਾ ਕੇ ਆਖੋ ਕਿ ਬਰਾਤ ਹੁਣ ਅੰਮ੍ਰਿਤਸਰ ਸਾਹਿਬ ਨਾ ਆਵੇ ਬਲਕਿ ਝਬਾਲ ਆਵੇ, ਝਬਾਲ। ਦੇਖੋ ਕੈਸੇ ਮੌਕੇ ਗ੍ਰਸਤ 'ਚ ਬਣ ਜਾਂਦੇ ਨੇ। ਗੁਰੂ ਸਾਹਿਬ ਜੀ ਇਹਨੂੰ ਵੀ ਹੁਕਮ ਸਮਝ ਕੇ ਸਿਰ ਮੱਥੇ 'ਤੇ ਕਬੂਲ ਰਹੇ ਨੇ ਕਿ ਜੇ ਮੇਰੇ ਕਿਸੇ ਸਿੱਖ ਨੂੰ, ਕਿਸੇ ਗ੍ਰਸਤੀ ਨੂੰ ਐਸਾ ਮੌਕਾ ਬਣ ਜਾਏ ਤਾਂ ਮੇਰੇ ਜੀਵਨ ਦਾ ਵਰਕਾ ਇਹ ਪੜ੍ਹ ਕੇ ਵੇਖ ਲਏ, ਸੁਣ ਕੇ ਵੇਖ ਲਵੇ। ਡੋਲਣਾ ਨਹੀਂ ਹੈ ਤਾਂ ਸਹੀ ਫਰਮਾਨ ਹੈ। ਕਹਿੰਦੇ ਨੇ ਲੜਾਈ ਖੂਬ ਹੋਈ ਅਤੇ ਆਖਰ ਗੁਲਾਮ ਰਸੂਲ ਮਾਰਿਆ ਗਿਆ, ਕਾਫੀ ਨੁਕਸਾਨ ਹੋਇਆ ਅਤੇ ਫੌਜ ਪਸਪਾ ਹੋ ਗਈ। ਮਾਝੇ ਦੇ ਨੌਜਵਾਨ ਗੁਰੂ ਦੇ ਪਿਆਰ ਵਿੱਚ ਸਾਰੇ ਇਹ ਹਮਲਾ ਹੋਇਆ ਸੁਣ ਕੇ ਘਰਾਂ ਤੋਂ ਚੱਲ ਕੇ ਆ ਗਏ ਅਤੇ ਅਗਲੇ ਦਿਨ ਸੱਚੇ ਪਾਤਸ਼ਾਹ, ਹਾਂ ਹਾਲੇ ਰਾਤ ਦਾ ਵੇਲਾ ਸੀ, ਮਹਾਰਾਜ ਕੋਲ ਖਬਰਾਂ ਗਈਆਂ ਕਿ ਆਪ ਦੇ ਹੁਕਮ ਅਨੁਸਾਰ ਗੁਰੂ ਗ੍ਰੰਥ ਸਾਹਿਬ ਝਬਾਲ ਪਹੁੰਚਾਏ ਗਏ ਨੇ। ਆਪ ਜੀ ਦੇ ਹੁਕਮ ਅਨੁਸਾਰ ਸਾਰਾ ਪਰਿਵਾਰ ਝਬਾਲ ਪਹੁੰਚਾਇਆ ਗਿਆ ਹੈ। ਸ਼ਾਮਾਂ ਨੂੰ ਲੜਾਈ ਬੰਦ ਹੋ ਗਈ। ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਘੋੜੇ 'ਤੇ ਚੜ੍ਹ ਕੇ ਝਬਾਲ ਆਏ ਤਾਂ ਜਿਸ ਵੇਲੇ ਦੇਖਿਆ ਹਾਲੇ ਤਾਂ ਸ਼ਹਿਰ ਵਿੱਚ ਸਿਪਾਹੀ ਵੀ ਫਿਰਦੇ ਨੇ, ਸਿੱਖ ਫੌਜਾਂ ਵੀ ਫਿਰਦੀਆਂ ਨੇ। ਜਿਸ ਵੇਲੇ ਵੇਖਿਆ ਤਾਂ ਸਭ ਕੁਛ ਝਬਾਲ ਪਹੁੰਚ ਗਿਆ, ਪਰ ਗੁਰੂ ਸਾਹਿਬ ਜੀ ਦੀ ਪੁੱਤਰੀ ਜਿਹਦੀ ਸ਼ਾਦੀ ਰਚੀ ਹੋਈ ਸੀ, ਬੀਬੀ ਵੀਰੋ ਹਾਲੇ ਅੰਮ੍ਰਿਤਸਰ ਹੀ ਸੀ, ਉਹ ਕਿਸੇ ਐਸੇ ਕਮਰੇ ਵਿੱਚ ਸੀ, ਐਸੀ ਜਗ੍ਹਾ ਸੀਗੀ ਜਿੱਥੇ ਕਿਸੇ ਨੂੰ ਚੇਤਾ ਵੀ ਨਾ ਆਇਆ। ਸ਼ਹਿਰ ਲੁੱਟਿਆ ਗਿਆ ਅੱਧਾ ਅਤੇ ਹੋਰ ਕਾਫੀ ਕੁਛ ਹੋਇਆ ਅਤੇ ਰਾਤ ਦਾ ਵਕਤ ਸੀ। ਪਤਾ ਲੱਗਾ ਕਿ ਬੀਬੀ ਵੀਰੋ ਤਾਂ ਹਾਲੇ ਉੱਥੇ ਹੀ ਹੈ। ਮਹਾਰਾਜ ਨੇ ਕਿਹਾ ਹੁਣ ਕੌਣ ਜਾਵੇਗਾ? ਸਾਰੇ ਸਿੱਖ ਤਿਆਰ ਸਨ। ਸਾਰਿਆਂ ਨੇ ਕਿਹਾ ਮਹਾਰਾਜ ਜਿਸ ਨੂੰ ਆਪ ਹੁਕਮ ਕਰੋ ਉਹ ਜਾਵੇਗਾ। ਮਹਾਰਾਜ ਕਹਿੰਦੇ ਹੁਕਮ ਤਾਂ ਸਦਾ ਨੰਕਾਰ ਦਾ ਹੁੰਦਾ ਹੈ, ਭਾਵੇਂ ਸਾਨੂੰ ਹੁਕਮ ਤਾਂ ਕਰਨਾ ਚਾਹੀਦਾ ਪਰ ਇਹ ਸੋਚਣਾ ਚਾਹੀਦਾ ਕਿ ਤੇਰਾ ਹੁਕਮ ਹੈ ਅਤੇ ਮੈਂ ਤਾਂ ਉਸਨੂੰ ਅੱਗੇ ਵਜਾਉਂਦਾ ਹਾਂ, ਇਉਂ ਬੰਦਾ ਹਉਮੈ ਤੋਂ ਬਚਦਾ ਹੈ। ਮਹਾਰਾਜ ਨੇ ਕਿਹਾ ਤੁਸੀਂ ਸਾਰੇ ਜਾ ਸਕਦੇ ਹੋ ਪਰ ਮੈਂ ਅੱਜ ਇੱਕ ਨਵੀਂ ਗੱਲ ਕਰਨੀ ਚਾਹੁੰਦਾ ਹਾਂ। ਮਹਾਰਾਜ ਉਹ ਕੀ ਹੈ? ਤੁਸੀਂ ਚੋਜੀ ਹੋ, ਦੱਸੋ ਕੀ ਹੈ? ਆਖਣ ਲੱਗੇ ਗੁਰੂ ਦਰਬਾਰ ਅੰਦਰ, ਗੁਰੂ ਘਰ ਅੰਦਰ ਜੋ ਰੋਜ਼ ਕੀਰਤਨ ਕਰਦਾ ਹੈ ਗੁਰੂ ਕਾ ਹਜ਼ੂਰੀਆ ਕੀਰਤਨੀ ਭਾਈ ਬਾਬਕ, ਮੈਂ ਚਾਹੁੰਦਾ ਹਾਂ ਦੁਨੀਆ ਨੂੰ ਇਹ ਦੱਸਿਆ ਜਾਏ ਕਿ ਸਾਡੇ ਕੋਲ ਰਾਗ ਵੀ ਓਨਾ ਹੀ ਚੰਗਾ ਹੈ ਜਿੰਨੀ ਤਲਵਾਰ ਹੈ। ਦੁਨੀਆ ਦੇ ਸਿਆਣਿਆਂ ਨੇ ਤਾਂ ਆਖਿਆ, ਮੈਂ ਪਹਿਲੇ ਦਿਨ ਜਿਸ ਇੱਥੇ ਸ਼ੁਰੂ ਕੀਤਾ ਸੀ ਆਪ ਦੇ ਹੁਕਮ ਨਾਲ, ਇੱਥੋਂ ਹੀ ਚੱਲੇ ਸਾਂ ਕਿ ਸਿਆਣਿਆਂ ਨੇ ਇਹ ਖਿਆਲ ਇੱਕ ਦਿੱਤਾ ਹੈ ਡਾਕਟਰ ਸਰ ਮੁਹੰਮਦ ਇਕਬਾਲ ਨੇ, ਉਹ ਕਹਿੰਦਾ ਹੈ ਕਿ ਜਦੋਂ ਕੌਮਾਂ ਤਰੱਕੀ ਕਰਦੀਆਂ ਨੇ ਤਾਂ ਉਹਨਾਂ ਕੋਲ ਹਥਿਆਰ ਹੁੰਦੇ ਨੇ, ਤੇ ਜਦੋਂ ਉਹਨਾਂ ਦਾ ਡਾਊਨਫਾਲ ਹੁੰਦਾ ਹੈ, ਜ਼ਵਾਲ ਹੁੰਦਾ ਹੈ, ਤੇ ਉਹਨਾਂ ਕੋਲ ਰਬਾਬ ਜਾਂ ਸਤਾਰਾਂ ਸਰੰਗੀਆਂ ਤਬਲੇ ਹੁੰਦੇ ਨੇ। ਤਬਲਿਆਂ ਨਾਲ ਕੌਮਾਂ ਡੁੱਬ ਜਾਂਦੀਆਂ ਨੇ, ਹਥਿਆਰਾਂ ਨਾਲ ਕੌਮਾਂ ਚੜ ਜਾਂਦੀਆਂ ਨੇ। ਮਹਾਰਾਜ ਨੇ ਕਿਹਾ ਗਲਤ ਗੱਲ ਹੈ, ਗੁਰੂ ਸਾਹਿਬ ਨੇ ਤਾਂ ਪ੍ਰਚਾਰ ਹੀ ਰਬਾਬ ਤੋਂ ਸ਼ੁਰੂ ਕੀਤਾ। ਅਤੇ ਗੁਰੂ ਸਾਹਿਬ ਨੇ ਆਖਿਆ ਮੈਂ ਚਾਹੁੰਦਾ ਹਾਂ ਮੇਰੇ ਦਰਬਾਰ ਦਾ ਕੀਰਤਨੀਆਂ ਰਬਾਬੀ ਜਾਵੇ, ਅਤੇ ਜਿਵੇਂ ਮਰਜ਼ੀ ਹੈ ਜਾਵੇ, ਬੱਚੀ ਵੀਰੋ ਨੂੰ ਲਿਆਵੇ, ਨਾਲੇ ਪਛਾਣ ਵੀ ਹੈ ਇਹ ਗੁਰੂ ਘਰ ਵਿੱਚ ਰਹਿੰਦਾ ਹੈ, ਉਹ ਨਾਲ ਆ ਵੀ ਜਾਏਗੀ। ਕਹਿੰਦੇ ਨੇ ਥਾਪੜਾ ਲੈ ਕੇ ਗੁਰੂ ਮਹਾਰਾਜ ਦੇ ਦਰ ਉੱਤੇ ਕੀਰਤਨ ਕਰਨ ਵਾਲੇ ਨੇ ਕਿਹਾ ਸੱਚੇ ਪਾਤਸ਼ਾਹ ਮੈਂ ਜਾਣਾ ਹੈ, ਤੇਰੀ ਬਰਕਤ ਨੇ ਕੰਮ ਕਰਨਾ ਹੈ, ਅਕਾਲ ਪੁਰਖ ਦੀ ਗਾਈਡੈਂਸ ਰਹਿਨੁਮਾਈ ਨੇ ਕੰਮ ਕਰਨਾ ਹੈ, ਤੂੰ ਚਾਹੇ ਤਾਂ ਕੀੜੇ ਨੂੰ ਪਾਤਸ਼ਾਹ ਥਾਪ ਦੇ ਮੈਂ। ਇਉਂ ਕਹਿ ਕੇ ਚਰਨਾਂ 'ਤੇ ਆਇਆ, ਸਤਿਗੁਰਾਂ ਨੇ ਥਾਪੜਾ ਦਿੱਤਾ, ਤੂੰ ਆਪਣੇ ਜਿਸ ਕਾਰਜ ਲਈ ਚੱਲਿਆ ਉਹਦੇ ਵਿੱਚ ਸਫਲਤਾ ਹੋਵੇ। ਮਹਾਰਾਜ ਨੇ ਹੱਥ ਜੋੜ ਕੇ ਆਖਿਆ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਇਹ ਕੋ ਵਿਆਹ ਲਈ ਪੜ੍ਹਨ ਵਾਲੀਆਂ ਤੁਕਾਂ ਨੇ, ਇਹ ਕੋ ਮੰਗਣੀ 'ਤੇ ਪੜ੍ਹਨ ਵਾਲੀਆਂ ਤੁਕਾਂ ਨੇ। ਗੁਰੂ ਆਪਣੀ ਪੁੱਤਰੀ ਨੂੰ ਲਿਆਉਣ ਵਾਸਤੇ ਗੁਰੂ ਘਰ ਦੇ ਰਬਾਬੀ ਨੂੰ ਭੇਜ ਰਹੇ ਨੇ, ਗੋਲੀਆਂ ਵਰਦੀਆਂ 'ਤੇ, ਤੀਰ ਚੱਲਦਿਆਂ, ਤਲਵਾਰਾਂ ਚੱਲਦਿਆਂ 'ਤੇ ਹੱਥ ਜੋੜ ਕੇ ਅਕਾਲ ਪੁਰਖ ਨੂੰ ਕਹਿੰਦੇ ਨੇ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਨਾਲੇ ਥਾਪੜਾ ਦਿੱਤਾ ਬਾਬਕ ਨੂੰ, ਨਾਲੇ ਕਹਿੰਦੇ ਕਾਰਜ ਦੇ ਹੇ ਪਰਮੇਸ਼ਰ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ। ਇਉਂ ਭਾਈ ਬਾਬਕ ਘੋੜੇ 'ਤੇ ਸਵਾਰ ਹੋਇਆ ਅਤੇ ਕਮਰ ਕਸਾ ਕਰ ਲਿਆ, ਤਲਵਾਰ ਕੋਲ ਲੈ ਲਈ, ਢਾਲ ਕੋਲ ਲੈ ਲਈ, ਘੋੜਾ ਦੜਾਉਂਦਾ ਅੰਮ੍ਰਿਤਸਰ ਵਿੱਚ ਆ ਗਿਆ। ਗੋਲੀਆਂ ਦੇ ਵਿੱਚ ਹੀ ਤਲਵਾਰਾਂ ਵਰਦੀਆਂ ਅਤੇ ਚੰਗਿਆੜੇ ਨਿਕਲਦਿਆਂ 'ਤੇ, ਢਾਲ 'ਤੇ ਤਲਵਾਰ ਵੱਜੇ ਤਾਂ ਚੰਗਿਆੜੇ ਨਿਕਲਦੇ। ਰਾਤ ਦਾ ਵੇਲਾ ਸੀ। ਕਹਿੰਦੇ ਨੇ ਗੁਰੂ ਕੇ ਮਹਿਲਾਂ 'ਚ ਜਾ ਕੇ ਭਾਈ ਬਾਬਕ ਨੇ ਬੀਬੀ ਵੀਰੋ ਪਾਸ ਪਹੁੰਚ ਗਿਆ ਅਤੇ ਫਤਿਹ ਬੁਲਾਈ ਅਤੇ ਆਖਣ ਲੱਗੇ ਗੁਰੂ ਸਪੁੱਤਰੀ ਦੁਖਤਰੇ ਨੇਕ ਅਖਤਰ ਦਾਸਰੇ ਨੂੰ ਸਾਹਿਬ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਝਬਾਲ ਤੋਂ ਭੇਜਿਆ ਹੈ, ਅਤੇ ਆਓ ਹੁਣ ਤੁਸੀਂ ਨਾਲ ਚਲੋ। ਭਾਈ ਬਾਬਕ ਦੇ ਨਾਲ ਬੈਠ ਕੇ ਬੀਬੀ ਵੀਰੋ ਅੰਮ੍ਰਿਤਸਰ ਤੋਂ ਝਬਾਲ ਪਹੁੰਚੇ। ਫੌਜ ਪਸਪਾ ਹੋ ਗਈ, ਹਰਿਮੰਦਰ ਸਾਹਿਬ ਦੀ ਇੱਜ਼ਤ ਬਰਕਰਾਰ ਰਹੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਝਬਾਲ ਪਹੁੰਚ ਗਈ। ਅਗਲੇ ਦਿਨ ਬਰਾਤ ਜਿਹਨੇ ਅੰਮ੍ਰਿਤਸਰ ਟੁੱਕਣਾ ਸੀ ਉਹ ਝਬਾਲ ਟੁੱਕੀ, ਗੁਰੂ ਸਾਹਿਬ ਰਜ਼ਾ 'ਚ ਰਾਜ਼ੀ ਨੇ। ਤਿਆਰੀਆਂ ਕਿਧਰੇ ਗਈਆਂ, ਭੰਡਾਰੇ ਲੁੱਟੇ ਗਏ, ਖਜ਼ਾਨਿਆਂ ਵਿੱਚੋਂ ਵੀ ਕਾਫੀ ਖਰਚਾ ਹੋ ਗਿਆ, ਪਰ ਰਜ਼ਾ 'ਚ ਰਾਜ਼ੀ ਨੇ। ਝਬਾਲ ਵਿਖੇ ਬੀਬੀ ਵੀਰ ਉਹਦਾ ਆਨੰਦ ਕਾਰਜ ਹੋਇਆ, ਅਤੇ ਸੱਚੇ ਪਾਤਸ਼ਾਹ ਸਾਨੂੰ ਆਪਣੀ ਜ਼ਿੰਦਗੀ ਤੋਂ ਇਹ ਗੱਲ ਦੱਸਦੇ ਨੇ ਕਿ ਮੇਰੇ ਗੁਰਸਿੱਖੋ, ਗੁਰੂ ਦੇ ਲਾਡਲੇ ਪਿਆਰਿਓ, ਪਰਮੇਸ਼ੁਰ ਜੋ ਹੁਕਮ ਜਿਸ ਵੇਲੇ ਵੀ ਕਰਦਾ ਹੈ, ਅਸਲੀ ਸਿੱਖੀ ਤਾਂ ਇਹ ਹੈ ਕਿ ਉਹਨੂੰ ਸਿਰ ਮਸਤਕ 'ਤੇ ਸਵੀਕਾਰ ਕਰਨਾ ਚਾਹੀਦਾ ਹੈ। ਬਰਾਤ ਕਿੱਥੇ ਆਉਣੀ, ਕਿੱਥੇ ਆਈ, ਅਤੇ ਰੌਣਕਾਂ ਕੀ, ਅਤੇ ਉੱਧਰੋਂ ਲੜਾਈ ਸ਼ੁਰੂ ਹੋ ਗਈ। 7,000 ਤੁਰਕਾਂ ਨੇ ਹਮਲਾ ਕਰ ਦਿੱਤਾ, ਬੀਬੀ ਵੀਰੋਂ ਨੂੰ ਵਿਦਿਆ ਕੀਤਾ ਅਤੇ ਭਰਾ ਡੋਲੀ ਨੂੰ ਲੱਗੇ। ਗੁਰੂ ਨੇ ਪਿਆਰ ਦਿੱਤਾ ਅਤੇ ਸਾਨੂੰ ਦੱਸਿਆ ਕਿ ਜ਼ਿੰਦਗੀ ਅੰਦਰ ਮਾਤਾ ਪਿਤਾ ਨੂੰ ਇਹ ਫਰਾਇਜ਼ ਨਿਭਾਉਣੇ ਚਾਹੀਦੇ ਨੇ, ਪਰ ਗੁਰੂ ਦੇ ਪਰਮੇਸ਼ੁਰ ਦੇ ਹੁਕਮ ਵਿੱਚ ਰਹਿ ਕੇ ਬੀਬੀ ਵੀਰੋ ਦੀ ਡੋਲੀ ਚੱਲੀ ਹੈ ਅਤੇ ਸਾਰੀਆਂ ਸੰਗਤਾਂ ਵਿੱਚ ਇਹ ਸ਼ਬਦ ਗਾਇਆ ਜਾ ਰਿਹਾ ਹੈ, ਗੁਰੂ ਰਜ਼ਾ 'ਚ ਟਿਕਿਆ ਹੋਇਆ ਕਿ ਸਾਰੇ ਉਚਾਰੋ ਸਹੀ
ਸਹੀ ਤੇਰਾ।